परम सत्कार योग गुरु प्यार दे विच जुड़ बैठी गुरु प्यारी साध संगत जी, ख्याल बाहर जान तो रोकिए, चित विरतियां एकाग्र करिए, रसना दी पवित्रता दे वास्ते सारे ही उचारण करो सतनाम श्री। समाप्ति समय दे विच चंद मिनट बाकी हैं, एक बजे सारी समाप्ति है। आप जी इस पावन स्थान ते ब्रह्म मुहूर्त दे विच जाग रहे हो। आज दा मुबारक दिन गुरु पूर्णिमा दा दिन है। इस दिन दे उत्ते जिथे महापुरुषां दे महान कर्म भूमि दे उत्ते सतगुरां दे दरबार दी हाजरी भरन दा सुभाग प्राप्त होया, परम पूजय सत्कारयोग बी जी दे दर्शन भी संगतां नूं नसीब होए हन। गुरु पूर्णिमा दा बहुत ही महात्म वेदा शास्त्रां दे विच लिखिया है, चलिया आ रहा है। ये दिन जो मनाया जांदा है, ये पूर्णिमा दी रात, पुन्यों पूरा चंद, इस दिन नूं मना लईए तां समझो सारे साल दे गुरपुरब मनाउण दा महात्म प्राप्त हो जांदा है। अज दा दिन असी नहीं मना रहे, ये सानू मना रहा है। ये किवें है? क्योंकि जिवें मां अपने बच्चे नूं मनाउंदी है, बच्चा गलतियां करदा है, मिट्टी च खेडदा है, कपड़े लवेड़दा है, अज्ञान है, बच्चे दा गुण दोष नहीं वेख्या जांदा, इसे तरह वो माता प्यार नाल बुला के अपनी गोद दे विच बिठाउंदी है, बच्चे नूं मनाउंदी है। इसे तरह ये गुरु पूर्णिमा दा दिन मना रहा है, साडे औगण नहीं वेखदा। इस दिन नूं मन लईए तां समझो सारे जिन्ने पुरब हन उन्हां दा महात्म मिल जांदा है। अज दे दिन ही महाभारत पूरा होया सी, महान ऋषि व्यास जी ने जिहड़ा ब्रह्म सूत्र ग्रंथ है उस दी रचना रची सी। सतगुरु जी ने बाणी दे विच भी फरमान कीता है, राजा जनमेजा दे मत्ती वर्ज व्यास पढ़ाया। ओ व्यास जी वेदां दे रचन वाले, ओ उस दी अज इस दे उत्ते जेसी इस दिन नूं मन लईए तां साध संगत जी साडे जिहड़े सारे ही दिनां दा महात्म है, जिन्ने भी पुरब हन शुभ दिहाड़े ने, इन्हां नूं मनण दा सुभाग प्राप्त हो जांदा है। सो आओ ध्यान दिओ कि इह गुरु पूर्णिमा जिस दिन इह चौमासा शुरू हुंदा है, साधु टिक जांदे हन आ चार महीने अपने आसन दे उत्ते विराजमान हो जांदे ने। फिर आसन दे उत्ते किन्ना सुख है, अविनाशी सुख अपने आसन, उस दे विच आनंद है, सुख है। फिर ये चार महीने जिहड़े चौमासा है बरसात दे दिन हन इन्हां दे विच नहीं चलिया करदे, टिके बैठ जांदे ने, अपना आत्म आनंद लैंदे ने, साधु पुरब करदे ने, इकट्ठे हुंदे हन। सो ये गुरु पूर्णिमा दा दिन मनाया जांदा है। समा कोई ऐसी विचार शुरू करन दा नहीं जिवें तुसी सुन चुके हो कि किन्नी दूर दूर तो ये प्रेरणा शक्ति दे प्रेरे होए इस पवित्र पावन स्थान ते तुसी सारे चल के आए हो। कृपा है महापुरुषां ने अपना सारा तन मन धन ला दिता उन्हां दे नाल, उन्हां दे जीवन साथी परम पूजे सत्कारयोग बीजी ने हर जीवन दे खेत्र विच उन्हां दा साथ निभाया। अज भी उन्हां दी शरीरक गैर हाजरी दे विच, क्योंकि गुरु पीर महापुरश शरीर तां तीन काल होए ही नहीं हन, ओह तां शब्द हुंदे हन बाणी, गुरु गुरु है बाणी, सतगुरु बचन, बचन है सतगुरु, शरीर धारण कीते जांदे हन कि साडे वर्गियां नूं जीवन दान देण वास्ते। सो ए शरीर जिन्हां ने भी सतपुरशां दे दीदार कीते हन उन्हां नूं पता है कि आवे साहिब चित तेरियां भगतां डिठियां, ओ महापुरश दा दीदार, परमेश्वर दा नाम चित कराउंदा है। पांच तरह दा नाम है, तुनात्मक है, वर्णात्मक है। जिवें तुनात्मक नाम दे विच धुन दे नाल सुरत नूं शब्द दे नाल जोड़िया जांदा है, अपने परमात्मे दे विच पहुंचण वास्ते कीर्तन भगती है, क्योंकि भगत नवें प्रकारा। ओ कीर्तन तुनात्मक नाम दे विच पहुंचाउंदा है। सो आओ परम पूजे सत्कार योग बीजी जो कृपा करदे हन, पुता माता की आसीस, निमख न विसरो तुमको हर हर, सदा भजो जगदीस। किन्नी बख्शिशा हन कि जिवें माता लोई तीन वारी राम कहा कि रोगी दे रोग हटाए सन, कोड़ी सी राजा सी, क्योंकि खसम विसार किए रस को, तां तन उठ खलोए रोग। तीन वारी क्यों कहाया, क्योंकि इहदे विच भी भेत है। हुण जिहड़े सानू रोग हन वैद जी रोगां बारे चानना पाउणगे, दसणगे कि रुत अनुसार रोग लगदे ने, ए रुत दे अनुसार ही जड़ी बूटियां जिहड़ियां पुरातन विद्या आयुर्वेद, आयु हुंदी है उमर, वेद साइंस नूं कहिंदे ने, जिहड़ी उमर वधाउण दी साइंस है ऋषियां मुनियां दी, ए वैद पुरश मेघनाथ सिद्ध पुरश हन। इन्हां ने अपनी देख रेख विच औधियां पाईयां, औषधी जड़ियां बूटियां पा के ओ खीर तैयार कीती है। रैण सवाई गुरु पूर्णिमा दे उत्ते होई है, इहदे विच ओ रस पिया है। जिवें ओ माता लोई नूं भगत कबीर जी ने पुछया कि हे लोई तेनू तीन वार कहाउण दी की लोड सी, एक वारी ही राम कहा देंदी उहदे नाल ही ठीक हो जाणा सी, नाराजगी जाहर कीती, क्योंकि पति ते पत्नी दा जिहड़ा रिश्ता है बड़ा पाक है। हुण ओह लोई जी बेनती करदे हन कि हम तुम बीच पियो नहीं कोई, ਤੇ ਸਾਡੇ ਤੇ ਤੁਹਾਡੇ ਵਿਚਕਾਰ ਕੋਈ ਆਇਆ ਹੀ ਨਹੀਂ। ਕਹਿੰਦੇ ਆਇਆ ਕਿਉਂ ਨੀ, ਤੂੰ ਕੀ ਕਹਾਇਆ ਇੱਕ ਤਿੰਨ ਵਾਰੀ ਤੈਨਾ ਰਾਮ ਸਸਤਾ ਲਾ ਦਿੱਤਾ। ਕਹਿੰਦੇ ਸੁਣੋ ਤਾਂ ਸਹੀ, ਲਾਗ ਸੁਣ ਲਾਗ ਗਲੇ ਸੁਣ ਬੇਨਤੀ ਮੇਰੀ। ਉਸ ਸਮੇਂ ਪਿਆਰ ਨਾਲ ਕਹਿ ਰਹੇ ਨੇ ਕਿ ਨਾਰਾਜ਼ਗੀ ਨਾਲੋਂ ਤਾਂ ਜੋ ਤਨ ਚੀਰੋ ਅੰਗ ਨਾ ਮੋਰੋ, ਪਿੰਡ ਪਰ ਤੋਂ ਪ੍ਰੀਤ ਨਾ ਤੋਰੋ, ਤੇ ਜੇ ਇਹ ਤਨ ਨੂੰ ਚੀਰ ਵੀ ਦੇਵੋ ਤਾਂ ਵੀ ਕੋਈ ਇਸ ਦਾ ਦੁੱਖ ਨਹੀਂ, ਪਰ ਤੁਸੀਂ ਨਾਰਾਜ਼ਗੀ ਇਸੇ ਗੱਲ ਦੇ ਕੀਤੀ। ਸੁਣੋ ਤਾਂ ਸਹੀ, ਤਿੰਨ ਵਾਰੀ ਤਾਂ ਕਹਾਇਆ ਕਿ ਇਹਨੂੰ ਰੋਗ ਲੱਗਿਆ ਖਸਮ ਵਸਾਰ ਕੀ ਰਸ ਭੋਗ। ਉਹ ਤਾਂ ਕਹਾਇਆ ਕਿ ਰੋਗ ਦੀ ਨਿਵਿਰਤੀ ਹੋ ਜਾਵੇ, ਜਿਨ੍ਹਾਂ ਕਰਕੇ ਪਾਪ ਕਰਮ ਕਰਕੇ ਰੋਗ ਲੱਗਿਆ। ਦੂਜੀ ਵਾਰੀ ਤਾਂ ਕਹਾਇਆ ਕਿ ਫੇਰ ਨਾ ਭੁੱਲ ਜਾਵੇ ਦੀ ਮਤ ਮਲੀਨ ਹੈ, ਕਿਉਂਕਿ ਜਦੋਂ ਨੈ ਨਿਕਲੀ ਖਵਾਜਾ ਵਿਸਰਿਆ ਭੁੱਲ ਜਾਂਦਾ ਇਨਸਾਨ, ਫਿਰ ਉਹੀ ਵਿਸ਼ੇ ਵਿਕਾਰਾਂ ਵਿੱਚ ਪੈ ਜਾਂਦਾ ਹੈ ਕਿ ਫਿਰ ਦੁਬਾਰਾ ਨਾ ਗਲਤਾਨ ਹੋਵੇ। ਤੀਜੀ ਵਾਰੀ ਕਹਿੰਦੇ ਤੀਜੀ ਵਾਰੀ ਇਹ ਮੰਤਰ ਦ੍ਰਿੜ ਕਰਵਾਇਆ ਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਰੋਗ ਨਾ ਲੱਗੇ। ਬੜੇ ਖੁਸ਼ ਹੋਏ ਆਪਣੇ ਵੀ ਪੰਜ ਪਿਆਰੇ। ਪੰਜ ਵਾਰੀ ਗੁਰਮੰਤਰ ਦ੍ਰਿੜ ਕਰਵਾਉਂਦੇ ਨੇ, ਪੰਜ ਵਾਰੀ ਮੂਲ ਮੰਤਰ ਦ੍ਰਿੜ ਕਰਵਾਉਂਦੇ ਹਨ। ਇਹ ਦੇਖਣ ਦੇ ਵਿੱਚ ਆਇਆ ਕਿ ਅੱਜ ਵੀ ਜਿਹੜੇ ਭਾਵਨਾ ਰੱਖ ਕੇ ਆਉਂਦੇ ਹਨ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ, ਅਸਾਧ ਰੋਗ ਦੂਰ ਹੋ ਰਹੇ ਨੇ। ਲਾ ਇਲਾਜ ਜਿਨ੍ਹਾਂ ਦਾ ਕੋਈ ਇਲਾਜ ਨਹੀਂ, ਸਭ ਤੋਂ ਵੱਡਾ ਤਾਂ ਰੋਗ ਹੋਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂਗਲ ਵਸ ਕੀਨਾ। ਸੋ ਇੱਥੇ ਕਿਰਪਾ ਹੋ ਰਹੀ ਹੈ, ਮਾਤਾ ਜੀ ਦਰਸ਼ਨ ਦਿੰਦੇ ਹਨ, ਅਰੈਣ ਸਵਾਈ ਕੀਰਤਨ ਹੁੰਦਾ ਹੈ, ਇਹਦੇ ਵਿੱਚ ਦਰਗਾਹੀ ਪ੍ਰਸ਼ਾਦ ਉਹ ਚੰਦਰਮਾ ਦੀਆਂ ਰਿਸ਼ਮਾਂ ਦੇ ਵਿੱਚ ਤਿਆਰ ਹੋਇਆ ਹੈ। ਤੇ ਹੁਣ ਇਹ ਜਿਹੜੀ ਗੁਰਮੰਤਰ ਚਿਕਿਤਸਾ ਹੈ, ਇਹ ਐਸੀ ਚਿਕਿਤਸਾ ਹੈ ਜਿਵੇਂ ਤਿੰਨ ਵਾਰੀ ਮਾਤਾ ਜੀ ਨੇ ਉਹ ਰਾਮ ਦਾ ਨਾਮ ਕਹਾ ਕੇ ਅਸਾਧ ਰੋਗ ਦੂਰ ਕਰਾ ਦਿੱਤਾ ਕਰ ਦਿੱਤਾ। ਇਸੇ ਤਰ੍ਹਾਂ ਇਸ ਪਾਵਨ ਸਥਾਨ ਤੇ ਸੰਗਤੀ ਰੂਪ ਦੇ ਵਿੱਚ ਆਓ, ਇਹ ਜਿਹੜੀ ਗੁਰਮੰਤਰ ਚਿਕਿਤਸਾ ਹੈ, ਕਿਉਂਕਿ ਦਵਾਈਆਂ ਜਿਹੜੀਆਂ ਹਨ ਪੰਜ ਤਰ੍ਹਾਂ ਦੀ ਪੈਥੀ ਹੈ, ਤਿੰਨ ਤਾਂ ਆਪਾਂ ਜਾਣਦੇ ਹੀ ਹਾਂ, ਦੋ ਮਹਾਂਪੁਰਸ਼ ਦੱਸਦੇ ਨੇ, ਐਲੋਪੈਥੀ ਆਯੁਰਵੇਦਿਕ ਹੈ, ਹੋਮੋਪੈਥੀ ਹੈ। ਇਹ ਤਿੰਨ ਤਾਂ ਜਿਹੜੇ ਨੇ ਇਲਾਜ, ਇਹਨਾਂ ਦੇ ਵਿੱਚ ਜਿਹੜੀ ਐਲੋਪੈਥੀ ਹੈ ਅੰਗਰੇਜ਼ ਲੈ ਕੇ ਆਏ, ਪਹਿਲਾਂ ਨਹੀਂ ਸੀ ਸਾਡੇ ਦੇਸ਼ ਵਿੱਚ, ਇਹਦੇ ਸਾਈਡ ਇਫੈਕਟ ਹਨ। ਐਂਟੀਬਾਇਓਟਿਕ ਗੋਲੀਆਂ ਪੇਟ ਚ ਜਾਂਦੀਆਂ ਨੇ, ਗਰਮੀ ਖੁਸ਼ਕੀ ਪੈ ਜਾਂਦੀ ਹੈ, ਇੱਕ ਪਾਸਾ ਠੀਕ ਹੁੰਦਾ ਚਾਰ ਪਾਸੇ ਖਰਾਬ ਹੋ ਜਾਂਦੇ ਨੇ। ਸੋ ਇਹਦੀ ਤਾਂ ਗੱਲ ਹੀ ਨਹੀਂ ਕਰਨੀ, ਆਯੁਰਵੇਦ ਵੈਦ ਜੀ ਦੱਸਣਗੇ। ਹੋਮੋਪੈਥੀ ਇੱਥੇ ਹਰ ਐਤਵਾਰ ਡਾਕਟਰ ਆਉਂਦਾ ਹੈ, ਕਿੰਨੇ ਬਿਮਾਰੀਆਂ ਠੀਕ ਕਰ ਦਿੰਦਾ ਹੈ। ਇੱਕ ਮਹਾਂਪੁਰਸ਼ਾਂ ਨੇ ਜਦੋਂ ਡਾਕਟਰ ਸਵਾਮੀ ਰਾਮ ਦੇ ਜੌਲੀ ਗ੍ਰਾਂਟ ਹਾਸਪਿਟਲ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ, ਉਹਦਾ ਸ਼ਿਲਾਨਿਆਸ ਰੱਖਿਆ, ਉਸ ਸਮੇਂ ਉਹਨਾਂ ਨੇ ਨੈਚੁਰੋਪੈਥੀ ਦੀ ਗੱਲ ਕੀਤੀ ਸੀ। ਨੈਚੁਰੋਪੈਥੀ ਦੇ ਵਿੱਚ ਕੀ ਹੁੰਦਾ ਹੈ, ਮੰਤਰ ਚਿਕਿਤਸਾ ਹੈ। ਜਿਵੇਂ ਹੁਣ ਪ੍ਰਸ਼ਾਦ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਭੋਗ ਲੱਗਣੇ ਨੇ, ਉਹ ਦਰਗਾਹੀ ਪ੍ਰਸ਼ਾਦ ਬਣ ਜਾਣਾ ਹੈ, ਕਿਉਂਕਿ ਇਹਦੇ ਵਿੱਚ ਬੜੀ ਜੜੀਆਂ ਬੂਟੀਆਂ ਪਈਆਂ, ਅਨਕ ਪ੍ਰਕਾਰ ਭੋਜਨ ਬਹੁਤ ਕੀ ਬਹੁ ਵਿੰਜਨ ਮਿਸਟਾਏ ਕਰੀ ਪਾਤਸ਼ਾਹ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ। ਪਾਤਸ਼ਾਹ ਨੇ ਭੋਗ ਲਾਉਣਾ ਏ ਤੇ ਆਪਾਂ ਉਹ ਗੁਰੂ ਦਾ ਨਾਮ ਯਾਦ ਕਰਨਾ ਏ। ਗੁਰੂ ਆਖਰੀ ਸਵਾਸ ਦੇ ਉੱਤੇ ਆ ਜਾਵੇ ਇੱਥੇ ਯਾਦ ਆ ਜਾਣਾ ਏ। ਮੰਤਰ ਹੈ ਜਿਹੜਾ ਇਹ ਮੰਤਰ ਚਿਕਿਤਸਾ ਹੈ, ਬੜਾ ਸੁਖੈਨ ਮੰਤਰ ਹੈ। ਸਤਿਪੁਰਸ਼ਾਂ ਨੇ ਇੱਥੇ ਇਸ ਮੰਤਰ ਦੀ ਜੁਗਤ ਦੱਸੀ ਸੀ। ਪੰਜ ਪਿਆਰੇ ਇਹ ਮੰਤਰ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ, ਗੁਰੂ ਪ੍ਰਕਾਸ਼ ਹਨ। ਉਹ ਮੰਤਰ ਦੀ ਕਿੰਨੀ ਸ਼ਕਤੀ ਹੈ। ਪਾਵਨ ਸਥਾਨ ਤੇ ਪਿਛਲੇ ਦਿਨੀ ਸਤਿਪੁਰਸ਼ਾਂ ਦਾ ਪ੍ਰਕਾਸ਼ ਦਿਨ ਮਨਾਇਆ, ਕਿਉਂਕਿ ਸਰੀਰ ਦਾ ਜਨਮ ਹੈ। ਗੁਰੂ ਪੀਰ ਮਹਾਂਪੁਰਸ਼ ਸਰੀਰ ਨਹੀਂ ਹੁੰਦੀ, ਇਸ ਕਰਕੇ ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਕਿਹਾ ਜਾਂਦਾ ਹੈ। ਉਸ ਦਿਹਾੜੇ ਦੇ ਉੱਤੇ ਇੱਕ ਅਸਾਧ ਰੋਗੀ ਆ ਗਿਆ। ਏਡਸ ਦੀ ਬਿਮਾਰੀ ਸੀ, PGI ਨਹੀਂ ਗਿਆ, ਇੱਥੇ ਆ ਗਿਆ। ਹੁਣ ਇਹ ਪਾਵਨ ਸਥਾਨ ਇੱਥੇ ਜਿੰਨੇ ਵੀ ਸਰੀਰ ਛੱਡਦੇ ਵੇਖੇ ਹਨ ਉਹ ਜੋਗੀਆਂ ਵਾਂਗੂ ਸਰੀਰ ਛੱਡਿਆ ਹੈ। ਉਸ ਰਾਤ ਨੂੰ ਵੇਖਿਆ ਹੈ ਇਹ ਭਾਈ ਗੁਰਿੰਦਰ ਸਿੰਘ ਜੀ, ਇਹਨਾਂ ਦਾ ਰਿਸ਼ਤਾ ਸੀ, ਉਹਦੇ ਕੋਲ ਗਏ। ਹੁਣ ਉਸ ਦਾ ਭਰੋਸਾ ਸੀ ਕਿ ਮੈਂ ਰਤਵਾੜਾ ਸਾਹਿਬ ਮੇਰੇ ਕਸ਼ਟ ਦੀ ਨਿਵਿਰਤੀ ਹੋਣੀ ਹੈ। ਉਹ ਤਿੰਨ ਵਾਰੀ ਉਸ ਨੂੰ ਕੀ ਕਹਾਇਆ, ਸਵਾਸ ਤੇਜ ਸਨ, ਇਹੀ ਕਹਾਇਆ ਕਿ ਸਵਾਸ ਜਦੋਂ ਬਾਹਰ ਨੂੰ ਜਾਂਦਾ ਹੈ ਉਹਦੇ ਉੱਤੇ ਗੁਰੂ ਦਾ ਨਾਮ ਹੋਵੇ, ਜਦੋਂ ਸਵਾਸ ਅੰਦਰ ਨੂੰ ਜਾਂਦਾ ਹੈ ਗ੍ਰਾਸ, ਉਸ ਸਮੇਂ ਗੁਰੂ ਕਿਹਾ ਜਾਵੇ। ਆਓ ਸਾਰੇ ਸਿੱਧੇ ਬੈਠ ਜਾਓ, ਰੀੜ੍ਹ ਦੀ ਹੱਡੀ ਸਿੱਧੀ ਕਰ ਲਓ। ਜੇ ਅਸੀਂ ਐਂ ਬੈਠਾਂਗੇ ਤਾਂ ਨੀਂਦ ਆਵੇਗੀ, ਜੇ ਗਰਦਨ ਖੱਬੇ ਪਾਸੇ ਹੋ ਜਾਵੇ ਨੀਂਦ ਵਿੱਚ ਗਲਤ ਸੁਰਨੇ ਆਉਣਗੇ, ਸੱਜੇ ਪਾਸੇ ਹੋ ਜਾਵੇ ਸ਼ੁਭ ਫੁਰਨੇ ਆਉਂਦੇ ਨੇ। ਪ੍ਰਫੁਰਨਾ ਰਹਿਤ ਹੋਣ ਵਾਸਤੇ ਸਿੱਧੇ ਬੈਠਣਾ ਏ ਆਸਣ, ਕਿਉਂਕਿ ਪਤੰਜਲੀ ਰਿਸ਼ੀ ਨੇ ਜਿਹੜੇ ਦੱਸੇ ਨੇ ਅਮਰ ਗਾਥਾ ਪੁਸਤਕ ਦੇ ਵਿੱਚ ਮਹਾਂਪੁਰਸ਼ਾਂ ਨੇ ਖੋਲ ਕੇ ਉਹ ਲਿਖੇ ਨੇ। ਜਮ ਹੈ ਨਿਯਮ ਨੇ, ਸਮਦਮ ਵੀ ਕਹਿੰਦੇ ਹਨ। ਆਸਣ ਹੈ, ਪ੍ਰਤਿਹਾਰ ਹੈ, ਪ੍ਰਾਣਾਯਾਮ ਹੈ। ਧਾਰਨਾ, ਧਿਆਨ, ਸਮਾਧੀ ਇਹ ਤਰੰਗ ਸਾਧਨ ਤਿੰਨ ਹਨ, ਪੰਜ ਬਹਿਰੰਗ ਹਨ। ਸੋ ਆਸਣ ਕੋਈ ਵੀ ਹੈ, ਸੁਖ ਆਸਣ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਆਪਾਂ ਬੈਠੇ ਹਾਂ ਚੌਂਕੜਾ ਮਾਰ ਕੇ ਬੈਠ ਜਾਓ, ਗੋਡਿਆਂ ਦੇ ਉੱਤੇ ਹੱਥ ਰੱਖੋ ਤੇ ਇਸ ਮੁੰਦਰਾ ਦੇ ਵਿੱਚ ਆ ਜਿਹੜਾ ਗੁੱਠਾ ਹੈ ਵੱਡੀ ਉਂਗਲੀ ਨਾਲ ਪੂਰੀ ਤਰ੍ਹਾਂ ਨਾਲ ਟੱਚ ਹੋ ਜਾਵੇ ਤੇ ਉਸ ਸਮੇਂ ਉਸ ਪ੍ਰੇਮੀ ਦੀ ਗੱਲ ਕਰ ਰਹੇ ਸੀ ਕਿ ਜਿਹਨੂੰ ਐਸੀ ਭਿਆਨਕ ਬਿਮਾਰੀ ਜਿਹਦਾ ਡਾਕਟਰਾਂ ਕੋਲ ਕੋਈ ਇਲਾਜ ਨਹੀਂ ਸੀ, ਤੀਸਰੀ ਵਾਰੀ ਵਾਹਿਗੁਰੂ ਕਹਿਣ ਤੇ ਉੱਤੇ ਉਹ ਗੁਰੂ ਲੋਕ ਨੂੰ ਗਿਆ, ਕਿਉਂਕਿ ਪਵਿੱਤਰ ਪਾਵਨ ਸਥਾਨ ਤੇ ਸਰੀਰ ਛੱਡਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਸਰੀਰ ਲੇਖੇ ਲਾਉਣਾ ਆ ਮਹਾਂਪੁਰਸ਼ਾਂ ਨੇ ਲਾਇਆ ਹੈ। ਸੋ ਮਹਾਂਪੁਰਸ਼ਾਂ ਨੇ ਵੀ ਜਦੋਂ ਸਰੀਰ ਛੱਡਿਆ ਉਹਨਾਂ ਨੇ ਕਿਹਾ ਕਿ ਇਹ ਸੰਪਰਦਾ ਦੇ ਵਿੱਚ ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਸਿੱਧੇ ਬੈਠ ਕੇ ਸਰੀਰ ਛੱਡਦੇ ਰਹੇ ਨੇ, ਭਾਵੇਂ ਸਰੀਰ ਸਾਥ ਦਿੰਦਾ ਨਹੀਂ ਸੀ, ਆਖਰੀ ਸਮੇਂ ਦੇ ਉੱਤੇ ਵੀ ਉਹਨਾਂ ਨੇ ਸਿੱਧੇ ਬੈਠ ਕੇ ਸਰੀਰ ਦਾ ਪਰਿਤਿਆਗ ਕੀਤਾ। ਆਓ ਉਹ ਮੰਤਰ ਦਾ ਅਭਿਆਸ ਕਰੀਏ। ਤਿੰਨ ਵਾਰੀ ਕਹਿ ਕੇ ਜਦੋਂ ਉਹ ਮਾਤਾ ਜੀ ਅਸਾਧ ਰੋਗੀ ਦਾ ਰੋਗ ਦੂਰ ਹੋ ਸਕਦਾ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਏਡਸ ਵਰਗੇ ਰੋਗੀ ਦਾ ਭਲਾ ਹੋ ਸਕਦਾ ਹੈ, ਕੀ ਸਾਡੇ ਰੋਗ ਨਹੀਂ ਦੂਰ ਹੋਣਗੇ? ਵਿਸ਼ਵਾਸ ਲਿਆਓ, ਭਰੋਸੇ ਦੇ ਵਿੱਚ ਆਓ। ਜਿਵੇਂ ਤੁਸੀਂ ਇਸ ਭਰੋਸੇ ਭਾਵਨਾ ਦੀਨ ਪਾਵਨ ਸਥਾਨ ਤੇ ਆਏ ਹੋ, ਆਓ ਚਿੱਤ ਵਿਰਤੀਆਂ ਨੂੰ ਇਕਾਗਰ ਕਰਕੇ ਸਿੱਧੇ ਬੈਠ ਕੇ, ਕਿਉਂਕਿ ਪਾਵਨ ਸਥਾਨ ਹੈ। ਇੱਕ ਛੋਟੀ ਜਿਹੀ ਗੱਲ ਯਾਦ ਆਉਂਦੀ ਹੈ ਕਿ ਕਈ ਕਹਿਣਗੇ ਕਿ ਬਾਰ ਬਾਰ ਉਹੀ ਗੱਲ ਧਿਆਨ ਚ ਆਉਂਦੀ ਹੈ ਕਿ ਕਿਉਂ ਕਰਦੇ ਨੇ, ਕਿਉਂਕਿ ਤੁਹਾਡੇ ਚੰਗੇ ਭਾਗ ਨੇ, ਮਹਾਂਪੁਰਸ਼ਾਂ ਨੇ ਇਸ ਗੱਲ ਦੀ ਗਰੰਟੀ ਲਈ ਹੈ। ਵਾਰੰਟੀ ਹੁੰਦੀ ਹੈ, ਸਪੇਅਰ ਪਾਰਟ ਬਦਲਣਾ ਗਰੰਟੀ ਹੁੰਦੀ, ਟੋਟਲ ਲਾਸ ਜਿਹੜਾ ਹੋ ਜਾਵੇ ਉਹਨੂੰ ਟੋਟਲੀ ਚੇਂਜ ਕਰ ਦੇਣਾ। ਉਹ ਮਹਾਂਪੁਰਸ਼ਾਂ ਦਾ ਕਰਮ ਯੋਗੀ ਮਹਾਨ ਪੁਰਸ਼ ਦਾ ਇਹ ਵਚਨ ਹੈ, ਸਾਧ ਵਚਨ ਅਟਲਾਦਾ, ਕਿ ਜਿਹੜੇ ਸੰਗਤ ਦੇ ਵਿੱਚ ਆ ਗਏ ਉਹ ਜਮ ਲੋਕ ਨੂੰ ਨਹੀਂ ਜਾ ਸਕਦੇ। ਵਿਸ਼ਵਾਸ ਲਿਆਓ, ਕਿਉਂਕਿ ਇਸ ਪਾਵਨ ਸਥਾਨ ਤੇ ਆਏ ਹੋ, ਪਾਵਨ ਸਥਾਨ ਤੇ ਉਹ ਜਿਹੜਾ ਐਸਾ ਅਸਾਧ ਰੋਗੀ ਨੇ ਸਰੀਰ ਛੱਡਿਆ, ਕੋਈ ਛੋਟੀ ਗੱਲ ਨਹੀਂ। ਸਵਾਮੀ ਰਾਮ ਦੱਸਦਾ ਕਿ ਮੈਂ ਹੇਮਕੁੰਡ ਦੇ ਉੱਤੇ ਗੁਫਾ ਦੇ ਵਿੱਚ ਬੈਠਾ ਬਦਰੀਨਾਥ ਪਹੁੰਚਿਆ ਸੀ, ਉੱਥੇ ਇੱਕ ਲਾਲਾ ਸੀ, ਉਹ ਲਾਲੇ ਨੂੰ ਹਾਰਟ ਟ੍ਰਬਲ ਹੋ ਗਈ, ਰਾਤ ਨੂੰ ਨੀਂਦ ਨਾ ਆਈ। ਸਵਾਮੀ ਰਾਮ ਸਾਰੀ ਰਾਤ ਜਾਗਦਾ ਸੀ, 11 ਵਜੇ ਤੋਂ 4 ਵਜੇ ਤੱਕ। ਕੀ ਹੋਇਆ? ਰੌਲਾ ਪੈ ਗਿਆ ਕਿ ਲਾਲਾ ਜੀ ਤਾਂ ਚੱਲੇ। ਸਵਾਮੀ ਰਾਮ ਕਹਿੰਦਾ, ਮੈਂ ਗਰੰਟੀ ਲੈਂਦਾ ਲਾਲੇ ਦੇ ਇੰਨੇ ਚੰਗੇ ਕਰਮ ਨਹੀਂ, ਕੋਈ ਸਮਾਨ ਕਰਮ ਭੂਮੀ ਪਵਿੱਤਰ ਭੂਮੀ ਦੇ ਉੱਤੇ ਸਰੀਰ ਛੱਡੇ ਜਾਓ, ਨਹੀਂ ਮਰਦਾ। ਰਾਤ ਲੰਘ ਗਈ, ਸੁਬਾਹ ਹੋ ਗਈ, ਹੋਇਆ ਕਿ ਲਾਲਾ ਜਦੋਂ ਦੁੱਖ ਮੈਂ ਸਿਮਰਨ ਸਭ ਕਰੀ ਸੁਖ ਮੈਂ ਕਰੇ ਨਾ, ਕੋਈ ਚੂੜੀ ਛੱਡ ਦਿੱਤੀ ਕਿ ਮੈਂ ਇੱਥੇ ਆ ਬਣਾਵਾਂਗਾ, ਇੱਥੇ ਵੀ ਕਰੋੜਾਂ ਰੁਪਇਆ ਲਾ ਕੇ ਬਿਰਧ ਆਸ਼ਰਮ 6 ਮਹੀਨੇ ਦੇ ਵਿੱਚ ਜੇ ਸਤਿਗੁਰੂ ਨੇ ਚਾਹਿਆ ਤਿਆਰ ਹੋ ਜਾਣਾ ਹੈ। ਇੱਕ ਐਸੇ ਪ੍ਰੇਮੀਆਂ ਨੂੰ ਪ੍ਰੇਰਣਾ ਹੋਈ ਹੈ, ਜਿਹੜੇ ਬਜ਼ੁਰਗਾਂ ਨੂੰ ਕੋਈ ਪੁੱਛਦਾ ਨਹੀਂ, ਇੱਥੇ ਆ ਜਾਣ, ਏਸੀ ਵਾਲੇ ਕਮਰੇ ਉਹ ਬਣਾ ਕੇ ਦੇ ਰਹੇ ਨੇ, ਜਿੰਨੇ ਮਰਜ਼ੀ ਆ ਜਾਣ, ਗੁਰੂ ਘਰ ਹੈ। ਸੋ ਲਾਲਾ ਨੇ ਵੀ ਉੱਥੇ ਫਿਰ ਬੜਾ ਦਾਨ ਕੀਤਾ, ਪਰ ਜਦੋਂ ਜੂ ਤੋਂ ਬਾਹਰ ਆ ਗਿਆ ਬਦਰੀਨਾਥ ਤੋਂ, ਗੋਬਿੰਦ ਧਾਮ ਅੱਗੇ ਲੰਘ ਗਿਆ, ਉੱਥੇ ਹੀ ਉਹ ਸਰੀਰ ਛੱਡ ਗਿਆ, ਕਿਉਂਕਿ ਚੰਗੇ ਕਰਮ ਨਹੀਂ ਸੀ ਕਿ ਪਵਿੱਤਰ ਪਾਵਨ ਸਥਾਨ ਤੇ ਸਰੀਰ ਛੱਡਦਾ। ਸੋ ਦੇਖਣ ਦੇ ਵਿੱਚ ਆਇਆ ਕਿ ਜੇ ਸਾਡੇ ਇਹ ਸਵਾਸ ਆਖਰੀ ਦੇ ਉੱਤੇ ਇਹ ਗੁਰੂ ਦਾ ਨਾਮ ਹੋਵੇਗਾ, ਗੁਰੂ ਦੇ ਲੋਕ ਜਾਵਾਂਗੇ। ਸੋ ਆਓ, ਇਹ ਗੁਰੂ ਮੰਤਰ ਚਿਕਿਤਸਾ ਹੈ, ਸਿੱਧੇ ਬੈਠ ਜਾਓ, ਸਵਾਸ ਪੂਰਾ ਭਰ ਕੇ ਲਓ, ਪ੍ਰਾਣ ਵਾਯੂ ਜਿਹੜੀ ਹੈ ਪੂਰੀ ਲੈ ਕੇ ਜਾਓ। ਬੱਚਾ ਸਵਾਸ ਸਾਡੇ ਨਾਲ ਜ਼ਿਆਦਾ ਸਿਆਣਾ ਹੈ, ਠੀਕ ਲੈਂਦਾ ਹੈ, ਉਹਦਾ ਦੇਖੋ ਪੇਟ ਹਿਲਦਾ ਹੈ, ਪਰ ਸਾਡਾ ਕੀ ਹੈ? ਅਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਹਾਂ। ਅਸੀਂ ਕੀ ਕਰਦੇ ਹਾਂ ਕਿ ਸਾਨੂੰ ਸਵਾਸ ਤੇਜ਼ ਆਉਂਦੇ ਨੇ, ਸਾਡੀ ਛਾਤੀ ਹਿਲਦੀ ਹੈ, ਚੱਲ ਤਾਂ 18 ਬੈਸ 12 ਸੋਬਤ 24 ਜਾਤ, ਸਾਹ ਵੀ ਸਾਨੂੰ ਲੈਣਾ ਨਹੀਂ ਆਉਂਦਾ। ਜਦੋਂ ਸਾਹ ਲੈਣਾ ਹੈ, ਇੱਥੇ ਰਤਵਾੜਾ ਸਾਹਿਬ ਵਰਲਡ ਫੇਮ ਦਾ ਜੋਗੀ ਸਵਾਮੀ ਰਾਮ, ਉਹਨਾਂ ਨੇ ਡੈਮੋਸਟ੍ਰੇਟ ਕੀਤਾ ਸੀ ਆਪਣੇ ਡਾਕਟਰ ਦੇ ਰਾਹੀਂ ਸ਼ਵ ਆਸਣ ਦੇ ਵਿੱਚ ਲਟਾ ਕੇ ਕਿ ਸਾਹ ਇਸ ਤਰ੍ਹਾਂ ਦੇ ਨਾਲ ਲੈਣਾ ਹੈ, ਜਦੋਂ ਸਾਹ ਅੰਦਰ ਨੂੰ ਜਾਵੇ ਪੇਟ ਪੂਰਾ ਬਾਹਰ ਨੂੰ ਆਵੇ, ਪੂਰਾ ਸਾਹ ਡੂੰਘਾ ਲਓ। ਜੇ ਪੂਰਾ ਨਹੀਂ ਲੈਂਦੇ, ਜਿਵੇਂ ਚੱਲਦੇ ਬੰਦੇ ਦੇ 18 ਜਾਂਦੇ ਨੇ, ਸੌਂਦੇ ਦੇ 24 ਜਾਂਦੇ ਨੇ, ਬੈਠੇ ਦੇ 12, 1 ਮਿੰਟ ਵੀ ਸਵਾਸ ਚੱਲਦੇ ਨੇ, ਗੁੱਸੇ ਵਿੱਚ 32 ਸਵਾਸ 1 ਮਿੰਟ ਵਿੱਚ ਚਲੇ ਜਾਂਦੇ ਨੇ, ਤੇ ਜਦੋਂ ਭੋਗ ਕਰਦਾ ਇਹ ਸਰੀਰ ਭੋਗਿਆ ਜਾਂਦਾ, ਇਨਸਾਨ ਸੋਚਦਾ ਕਿ ਮੈਨੂੰ ਇਹਦੇ ਵਿੱਚ ਆਨੰਦ ਹੈ, ਨਹੀਂ, ਬੜੀ ਸ਼ਰਮ ਦੀ ਗੱਲ ਹੈ। ਪਾਤਸ਼ਾਹ ਕੀ ਕਹਿੰਦੇ ਨੇ? ਨਿਮਖ ਕਾਮ ਸਵਾਦ ਕਾਰਨ, ਕਿੰਨਾ ਕਿ ਨਿਮਖ, ਕੋਟ ਦਿਲਸ ਦੁੱਖ ਪਾਵੇ, ਕਹਿੰਦੇ ਕਰੋੜਾਂ ਦਿਨ ਦੁੱਖ ਪਾਉਂਦਾ ਹੈ, ਘੜੀ ਮਹੁਤ ਰੰਗ ਮਾਣੇ ਬਹੁਰ ਬਹੁਰ ਪਛਤਾਵੇ। ਭੋਗ ਵੀ ਇੱਕ ਦਿਨ ਉਸ ਨੂੰ ਆਨੰਦ ਦੇਣਾ ਹਟ ਜਾਂਦੇ ਨੇ, ਭੋਗ ਵਿੱਚ ਆਨੰਦ ਨੀ। ਕੁੱਤਾ ਸੋਚਦਾ ਏ ਕਿ ਇਹ ਜਿਹੜਾ ਮੈਂ ਇਹ ਹੱਡ ਦੇ ਉੱਤੇ ਦੰਦ ਮਾਰਦਾ, ਖੂਨ ਨਿਕਲਦਾ ਦੰਦਾਂ ਚ, ਉਹ ਸੋਚਦਾ ਹੱਡ ਚ ਸਵਾਦ ਆ ਰਿਹਾ। ਨਹੀਂ, 64 ਸਾਹ ਇੱਕ ਮਿੰਟ ਵਿੱਚ ਭੋਗ ਦੇ ਵਿੱਚ ਲੰਘਦੇ ਨੇ। ਜੇ ਜੋਗ ਜੁਗਤ ਆਵੇ ਤਾਂ ਅਸੀਂ ਰੋਗੀ ਨਹੀਂ ਹੋ ਸਕਦੇ, ਕਿਉਂਕਿ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਯੋਗ ਕੀ ਹੈ? ਛੋਟਾ ਜਿਹਾ ਪੁਰਾਣਾ ਜਾ ਮੈਂ ਕੋਈ ਔਖਾ ਨਹੀਂ। ਪਹਿਲੇ ਤਾਂ ਇਹ ਸਵਾਸ ਰਾਹੀਂ ਜਿਹੜੀ ਇਹ ਸੰਪਰਦਾ ਏ ਭਾਈ ਦਿਆਲ ਸਿੰਘ ਜੀ ਤੋਂ ਚੱਲੀ, ਇਹ 84 ਵਾਰ ਵੀ ਕੁੰਭ ਲਾ ਕੇ, ਜਿਵੇਂ ਸਵਾਸ ਬਾਰੇ ਮੈਂ ਕਿਹਾ ਏ ਕਿ ਜਦੋਂ ਮਨ ਦੇ ਵਿੱਚ ਗੁੱਸਾ ਆਵੇ ਥਰੋ ਅਪ ਕਰ ਦੋ, ਪੇਟ ਪੂਰਾ ਭਰ ਕੇ ਸਾਹ ਨੂੰ ਛੱਡ ਦੋ। ਗੁੱਸਾ ਜਿੱਥੇ ਬਾਡੀ ਨੂੰ ਡਿਸਚਾਰਜ ਕਰਦਾ, ਸੈੱਲ ਡੈਮੇਜ ਕਰਦਾ, ਉਥੇ ਰੀਚਾਰਜ ਕਰ ਦੇਵੇਗਾ। ਇਸੇ ਤਰ੍ਹਾਂ ਦੇ ਨਾਲ ਜੇ ਵਾਸ਼ਨਾ ਜਾਗਦੀ ਹੈ, ਤੁਸੀਂ ਸਵਾਸ ਨੂੰ ਕੰਟਰੋਲ ਕਰ ਲਓ, ਕਿਉਂਕਿ ਸਵਾਸ ਰੂਪੀ ਘੋੜੇ ਦੇ ਉੱਤੇ ਮਨ ਦੌੜਦਾ ਹੈ। ਘੋੜੇ ਨੂੰ ਹੀ ਲਗਾਮ ਫੜ ਲਓ, ਖਿੱਚ ਲਓ, ਕਿੱਥੇ ਜਾਵੇਗਾ? ਵਾਸ਼ਨਾ ਵੀ ਨਹੀਂ ਆ ਸਕਦੀ, ਆਈ ਹੋਈ ਵਾਸ਼ਨਾ ਵੀ ਸ਼ਾਂਤ ਹੋ ਜਾਵੇਗੀ, ਕਿਉਂਕਿ ਲਹਿਰ ਹੈ, ਲਹਿਰ ਆਉਂਦੀ ਹੈ। ਕਦੇ ਸਰੀਰ ਜੋਗੀ ਬਣ ਜਾਂਦਾ, ਕਦੇ ਭੋਗੀ ਬਣ ਜਾਂਦਾ। ਭੋਗ ਵਿੱਚ ਰੋਗ ਹੈ, ਯੋਗ ਵਿੱਚ ਤੰਦਰੁਸਤੀ ਹੈ। ਸੋ ਇਹ ਸਵਾਸ ਰਾਹੀਂ ਆਓ ਆਪਾਂ ਕਰਕੇ, ਪੇਟ ਭਰ ਕੇ ਸਾਹ ਲਿਓ, ਜਿੰਨਾ ਰੋਕ ਸਕਦੇ। ਕੁੰਭ ਲਾਉਂਦੇ ਸੀ 84 ਵਾਰ ਦਾ, ਪਰ ਚਲੋ 1-4-2 ਹੀ ਕਰ ਲਓ। ਜਦੋਂ ਸਾਹ ਲਓ ਇੱਕ ਵਾਰ, ਜਦੋਂ ਸਾਹ ਛੱਡੋ ਇੱਕ ਵਾਰੀ ਕਹਿ ਲਓ ਵਾਹਿਗੁਰੂ, ਸਾਹ ਰੋਕ ਕੇ ਇਹਨੂੰ ਕੁੰਭਕ ਕਹਿੰਦੇ ਨੇ। 4 ਵਾਰੀ ਅੰਦਰ ਕਹਿ ਲਓ, ਸਾਹ ਲੈਣ ਵਾਰੀ 2 ਵਾਰੀ ਕਹਿ ਲਓ, 1-4-2 ਦੀ ਰੇਸ਼ੋ ਕਰ ਲਓ। ਚਲੋ 21-42-84 ਸਾਡਾ ਬ੍ਰਹਮਚਰਿਆ ਕਾਇਮ ਨਹੀਂ ਕਰ ਸਕਦੇ। ਸੋ ਇਸ ਤਰ੍ਹਾਂ ਦੇ ਨਾਲ ਜੁਗਤੀਆਂ ਨੇ, ਇਹ ਸਾਰੀਆਂ ਜੁਗਤੀਆਂ ਮਹਾਂਪੁਰਸ਼ਾਂ ਦਾ ਜੋ ਲਿਟਰੇਚਰ ਹੈ, ਕੈਸਟਾਂ ਹਨ, ਉਹਦੇ ਵਿੱਚ ਅੰਕਿਤ ਨੇ। ਸੋ ਆਓ ਹੁਣ ਇਹ ਸਵਾਸ ਰਾਹੀਂ ਆਪਾਂ ਸਿਮਰਨ ਕਰਕੇ ਅਰਦਾਸ ਵਿੱਚ ਜੁੜੀਏ, ਕਿਉਂਕਿ ਇਹਦੇ ਨਾਲ ਇਹ ਗੁਰਮੰਤਰ ਚਿਕਿਤਸਾ ਹੈ, ਪਵਿੱਤਰ ਪਾਵਨ ਸਥਾਨ ਹੈ। ਦੇਸ ਬਹੁਤ ਦਰਖਤ ਕਿੰਨੇ ਸੋਹਣੇ ਲੱਗੇ ਨੇ, ਇੱਕ ਵਾਰੀ ਗਿਣਤੀ ਹੋਈ ਸੀ ਉਦੋਂ 13,000 ਦਰਖਤ ਗਿਣੇ ਸੀ ਇੱਥੇ, ਹੁਣ ਤਾਂ ਹੋਰ ਵੀ ਵੱਧ ਗਏ ਨੇ। ਸੋ ਇਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਦਰਖਤ ਆਕਸੀਜਨ ਦਿੰਦੇ ਨੇ। ਪਾਵਨ ਸਥਾਨ ਸਤਪੁਰਸ਼ਾਂ ਦੀ ਚਰਨ ਪੈ ਕੇ ਪਵਿੱਤਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਗਏ ਉਦੋਂ ਚਰਨ ਉਨ੍ਹਾਂ ਦੇ ਪਏ। ਕ੍ਰਿਸ਼ਨ ਭਗਵਾਨ ਜਦੋਂ ਇਹ ਅਗਿਆਤਵਾਸ ਦਾ ਪਾਂਡਵ ਸਮਾਂ ਕੱਢਦੇ ਸੀ ਉਨ੍ਹਾਂ ਦੇ ਚਰਨ ਪਏ। ਸੋ ਇਹ ਪਵਿੱਤਰ ਪਾਵਨ ਕਰਮ ਭੂਮੀ ਉੱਪਰ ਬੈਠ ਕੇ ਇਹ ਮੰਤਰ ਚੱਲ ਪਵੇਗਾ। ਆਓ ਸਵਾਸ ਨਾਲ ਕਰੀਏ, ਫੇਰ ਆਪਾਂ ਅਰਦਾਸ ਵਿੱਚ ਜੁੜੀਏ। ਮਨ ਟਕਾ ਵਿੱਚ ਲੈ ਆਓ, ਟਿਕੇ ਹੋਏ ਮਨ ਦੇ ਵਿੱਚ ਬਹੁਤ ਸ਼ਕਤੀ ਹੈ, ਕਿਉਂਕਿ ਮਨ ਜੋ ਵੀ ਟਿਕਿਆ ਹੋਇਆ ਮਨ ਦੇ ਵਿੱਚ ਤਾਂ ਇੰਨੀ ਸ਼ਕਤੀ ਹੈ। ਤਾਂ ਹੀ ਕਹਿੰਦੇ ਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਅਰਦਾਸ ਬਿਰਥੀ ਨਹੀਂ ਜਾ ਸਕਦੀ ਜੇ ਤੁਸੀਂ ਸਾਰੇ ਚਲੋ ਟਿਕ ਅੰਦਰ ਨਹੀਂ ਸੁਣ ਸਕਦੇ, ਬੋਲ ਕੇ ਕਰ ਲੋ। ਇਸ ਤਰ੍ਹਾਂ ਦੇ ਨਾਲ ਖਾਲੀ ਪੇਟ ਸਾਰੇ ਕਰਿਆ ਕਰੋ, ਕਿਉਂਕਿ ਜੇ ਅਸੀਂ ਇਹ ਨਹੀਂ ਕਰਦੇ ਸਾਨੂੰ ਸਿੱਖ ਅਖਾਉਣ ਦਾ ਕੋਈ ਹੱਕ ਨਹੀਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਹ ਉੱਠ ਕੇ ਸਭ ਤੋਂ ਪਹਿਲਾਂ ਜਦੋਂ ਖਾਲੀ ਪੇਟ ਹੈ ਇਸ ਰਾਹੀਂ ਸਿਮਰਨ ਕਰੇ। ਬੜਾ ਸਖਾਲਾ ਮੰਤਰ ਹੈ, ਅੰਦਰ ਨੂੰ ਸਾਹ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਇਹਦੇ ਨਾਲ ਇਹ ਕਰ ਲੋ, ਸਵਾਸ ਜਦੋਂ ਲੈਣਾ ਪੇਟ ਬਾਹਰ ਨੂੰ ਆਵੇ। ਤਾਂ ਹੀ ਹੁਣ ਇੱਥੋਂ ਅਨਾਊਂਸਮੈਂਟ ਕਰਦੇ ਸੀ ਕਿ ਘੱਟੋ ਘੱਟ 3 ਘੰਟੇ ਪਹਿਲਾਂ ਕੁਝ ਨਾ ਖਾਧਾ ਪੀਤਾ ਹੋਵੇ, ਇਸ ਪ੍ਰਾਣਾਯਾਮ ਕਰੀਏ। ਆਪਾਂ ਤਾਂ ਇਹਨੂੰ ਰਿਜੈਕਟ ਕਰ ਦਿੰਦੇ ਹਾਂ ਕਿ ਯੋਗੀਆਂ ਦਾ ਕੰਮ ਹੈ। ਨਹੀਂ, ਪੜ੍ਹ ਕੇ ਵੇਖ ਲੋ ਜਿਹਦੇ ਵਿੱਚ ਕੋਈ ਸ਼ੰਕਾ ਹੈ। ਉਹ ਅਮਰ ਗਾਥਾ ਪੁਸਤਕ ਹੈ। ਸੰਗਲਾ ਦੀਪ ਦੇ ਟਾਪੂ ਨੂੰ ਦੇ ਵਿੱਚ ਜਿਹੜਾ ਰਾਜਾ ਸੀ, ਰਾਜਾ ਸ਼ਿਵ ਨਾਮ, ਉਹਨੂੰ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਪ੍ਰਾਣ ਸੰਗਲੀ ਗ੍ਰੰਥ ਹੈ, ਉਹਦੇ ਵਿੱਚ ਇਹ ਸਾਰਾ ਆਇਆ ਹੈ। ਤੇ ਉਹ ਮਹਾਂਪੁਰਸ਼ਾਂ ਨੇ ਸਾਡੀ ਬੋਲੀ ਦੇ ਵਿੱਚ ਉਸ ਪੁਸਤਕ ਵਿੱਚ ਅੰਕਿਤ ਕਰ ਦਿੱਤਾ। ਬਹੁਤ ਪੁਸਤਕਾਂ ਨੇ, 70 ਦੇ ਕਰੀਬ ਹਨ। ਸੋ ਸਮਾਂ ਨਹੀਂ, ਆਓ ਸਵਾਸ ਰਾਹੀਂ ਸਿਮਰਨ ਕਰਕੇ ਫਿਰ ਆਪਾਂ ਅਰਦਾਸ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਜੁੜ ਜਾਣਾ। ਕੋਈ ਵੀ ਪਿੰਨ ਡ੍ਰੌਪ ਸਾਇਲੈਂਸ ਦੀ ਲੋੜ ਹੈ, ਸਾਹ ਤੱਕ ਦੀ ਆਵਾਜ਼ ਨਾ ਆਵੇ। ਆਓ ਸਵਾਸ ਅੰਦਰ ਨੂੰ ਜਾਵੇ, ਨਾਲ ਬੋਲਿਓ ਧਨਾਤਮਕ, ਇਹ ਨਾਮ ਹੈ। ਇਸ ਧੁਨ ਮੈਂ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਆ ਇਹਦੇ ਵਿੱਚ ਜੇ ਸਾਡਾ ਧਿਆਨ ਚਲਾ ਗਿਆ, ਸਰੀਰ ਦੇ ਵਿੱਚ ਜਿਹੜੇ ਰੋਗ ਡੇਰਾ ਲਾਈ ਬੈਠੇ ਹਨ, ਉਹਨਾਂ ਦਾ ਡੇਰਾ ਭੰਨ ਕੇ ਰੱਖ ਦਿੱਤਾ ਜਾਵੇਗਾ। ਦੁੱਖ ਰੋਗ ਕਾ ਡੇਰਾ ਭੰਨਾ, ਆਓ ਕੋਈ ਰਸਨਾ ਖਾਲੀ ਨਾ ਰਹੇ, ਫਿਰ ਆਪਸ ਵਿੱਚ ਜੁੜੀਏ। ਵਾਹੇ ਗੁਰੂ, ਵਾਹੇ ਮਿੰਟ ਵਾਸਤੇ ਚੁੱਪ ਕਰਕੇ ਅੰਦਰ ਹੀ ਅੰਦਰ ਕਰੋ। ਜੇ ਅਜੇ ਵੀ ਮਨ ਨਹੀਂ ਟਿਕਿਆ ਤਾਂ ਅਗਨੀ ਸਾਰ ਹੁੰਦਾ ਹੈ ਕਿ ਪੇਟ ਪੂਰਾ ਅੰਦਰ ਬਾਹਰ ਆਵੇ, ਤੇਜ਼ ਰਫਤਾਰ ਦੇ ਵਿੱਚ ਆਓ ਵਾਹਿਗੁਰੂ ਵਾਹਿਗੁਰੂ ਕਹਿ ਕੇ ਮਨ ਨੂੰ ਬਾਹਰ ਜਾਣ ਤੋਂ ਰੋਕੀਏ। ਕਿਉਂਕਿ ਜਦੋਂ ਤੱਕ ਪੂਰੀ ਇਕਾਗਰਤਾ ਦੇ ਵਿੱਚ ਚਲੇ ਜਾਵਾਂਗੇ, ਕੋਈ ਵੀ ਤੁਹਾਡਾ ਜਿਹੜਾ ਸ਼ੁਭ ਫੁਰਨਾ ਹੈ ਉਹ ਐਸਾ ਨਹੀਂ ਕਿ ਨਾ ਪੂਰਾ ਹੋਵੇ। ਅਰਦਾਸ, ਗੁਰੂ ਪੂਰਨਿਮਾ ਦਾ ਸ਼ੁਭ ਦਿਹਾੜਾ ਅੱਜ ਤਾਂ ਗੁਰੂ ਦੇ ਰਹੇ ਨੇ। ਗੁਰੂ ਪੂਰਨਿਮਾ ਇਹ ਸਾਨੂੰ ਮਨਾ ਰਹੀ ਹੈ, ਜਿਵੇਂ ਬੱਚੇ ਨੂੰ ਮਾਂ ਕਦੇ ਕੁਛ ਦਿੰਦੀ ਹੈ ਮਨਾਉਣ ਵਾਸਤੇ। ਆਓ ਇਸ ਗੱਲ ਨੂੰ ਮੰਨ ਲਈਏ, ਤੇ ਜੇ ਅਜੇ ਵੀ ਨਹੀਂ ਅਸੀਂ ਪੂਰੀ ਇਕਾਗਰਤਾ ਪੂਰੇ ਟਿਕੇ ਹੋਏ ਮਨ ਦੇ ਵਿੱਚ ਨਹੀਂ ਵਾਸਾ ਹੋ ਸਕਿਆ, ਤਾਂ ਪੂਰੀ ਸਪੀਡ ਦੇ ਨਾਲ ਇਸ ਦਾ ਅਭਿਆਸ ਕਰਕੇ ਅਰਦਾਸ ਵਿੱਚ ਜੁੜ ਜਾਈਏ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਗੁਰੂ ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਤੁਦੇ ਆਗੇ ਅਰਦਾਸ।